ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਚੱਲ ਰਹੀ ਲੜੀਵਾਰ ਕਥਾ ਵਿੱਚ 1016 ਅੰਗ 'ਤੇ ਪਹਿਲਾਂ ਆਪਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਉਪਦੇਸ਼ ਸ਼੍ਰਵਣ ਕੀਤਾ ਹੈ। ਸੋ ਹੁਣ ਅੱਗੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਵਿੱਚ ਅਸ਼ਟਪਦੀ ਬਖਸ਼ਿਸ਼ ਕਰ ਰਹੇ ਹਨ। ਘਰ ਪੰਜਵਾਂ ਤੋਂ ਭਾਵ ਪੰਜਵੇਂ ਘਰ ਸੁਰ ਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ ਸਤਿਗੁਰ ਦੀ ਪ੍ਰਸਾਦ। ਜਦੋਂ ਕਿਰਪਾ ਹੁੰਦੀ ਹੈ ਤਾਂ ਓਅੰਕਾਰ ਨਾਲ ਮਿਲਾਪ ਹੁੰਦਾ, ਓਅੰਕਾਰ ਦੀ ਸੋਝੀ ਪੈਂਦੀ ਹੈ। ਜਿਸ ਨੂੰ ਪ੍ਰੇਮ ਮਨ ਵਸਾਏ, ਸੱਚੈ ਸ਼ਬਦ ਸਹਿਜ ਸੁਭਾਏ, ਉਹ ਵਾਹਿਗੁਰੂ ਜਿਹਦੇ ਮਨ ਵਿੱਚ ਪ੍ਰੇਮ ਵਸਾਉਂਦਾ ਆਪਣਾ, ਕਿਰਪਾ ਦ੍ਰਿਸ਼ਟੀ ਪਾ ਕੇ ਤੇ ਉਹ ਪ੍ਰੇਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਉਹ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਫਿਰ ਉਪਦੇਸ਼ ਭਾਵ ਸ਼ਬਦ, ਸ਼ਬਦ ਨੂੰ ਕਹਿੰਦੇ ਨੇ ਉਪਦੇਸ਼, ਉਹ ਸ਼ਬਦ ਦੇ ਰਾਹੀਂ ਗੁਰਾਂ ਦੇ ਸ਼ਬਦ ਤੋਂ ਭਾਵ ਉਪਦੇਸ਼ ਕਰਕੇ ਹੌਲੀ ਹੌਲੀ ਸਹਿਜਈ ਸੁਭਾਵਕੀ ਨਿਰਜਤਨੀ ਸੁਭਾਵਮਾਨ ਹੋ ਜਾਂਦਾ। ਬਾਣੀ ਪੜ੍ਹੀ ਜਾਓ ਸੁਣੀ ਜਾਓ ਵਿਚਾਰੀ ਜਾਓ ਕੀਰਤਨ ਕਥਾ ਸੁਣੀ ਜਾਓ, ਸਤਿਗੁਰੂ ਕਹਿੰਦੇ ਆਪਣੇ ਆਪ ਹੀ ਕਿਰਪਾ ਹੋ ਜਾਣੀ ਹੈ ਹੌਲੀ ਹੌਲੀ। ਕਾਹਲ ਦਾ ਵਿਸ਼ਾ ਨਹੀਂ ਹੈ ਇਹ, ਕਿਉਂਕਿ ਕਈ ਜਨਮਾਂ ਦੇ ਆਪਾਂ ਲੱਗੇ ਹੋਏ ਹਾਂ ਇਸ ਪਾਸੇ, ਕਾਹਲ ਨਾਲ ਕੋਈ ਇਹ 'ਚ ਕੰਮ ਨਹੀਂ ਹੋਣਾ। ਜੋ ਕੁਝ ਹੁੰਦਾ ਸਹਿਜ ਵਿੱਚ ਹੁੰਦਾ। ਇਹ ਦੋ ਪੱਖ ਨੇ, ਇੱਕ ਮਾਇਆ, ਮਾਇਆ ਦੇ ਵਿੱਚ ਹਮੇਸ਼ਾ ਕਾਹਲ ਪੁਣਾ ਹੁੰਦਾ। ਜਿੰਨੀ ਛੇਤੀ ਮਾਇਆਵੀ ਚੀਜ਼ ਆਉਂਦੀ ਹੈ ਉਨੀ ਛੇਤੀ ਜਾਂਦੀ ਹੈ। ਸੋ ਪਰਮਾਤਮਾ ਦੇ ਅੰਦਰ ਸਹਿਜ ਹੈ, ਸਹਿਜ ਸਹਿਜੇ ਹੀ ਸਹਿਜੇ ਹੁੰਦਾ ਸਾਰਾ ਕੁਛ, ਕਾਹਲ ਨਹੀਂ ਪਰ ਹੁੰਦਾ ਪੱਕਾ। ਮਾਇਆ ਵਿੱਚ ਕਾਹਲੀ ਪੁਣੇ 'ਚ ਆਉਂਦੀ ਹੈ ਪਰ ਫਿਰ ਨਾਲ ਨਾਲ ਹੀ ਮੁੱਕ ਜਾਂਦੀ ਸਭ ਚੀਜ਼। ਇਹਾ ਵੇਦਨ ਸੋਈ ਜਾਣੈ ਅਵਰ ਕੇ ਜਾਣੈ ਕਾਰੀ ਜੀਓ। ਇਹ ਪ੍ਰੇਮ ਦੀ ਜਿਹੜੀ ਪੀੜਾ ਨੂੰ ਪਰਮੇਸ਼ੁਰ ਹੀ ਜਾਣਦਾ, ਜਿਹਦੇ ਅੰਦਰ ਫਿਰ ਪੈਦਾ ਕਰ ਦਿੰਦਾ ਪ੍ਰੇਮ। ਸੋ ਅਵਰ ਕੇ ਤੋਂ ਭਾਵ ਹੋਰ ਕਿਹੜਾ ਵੈਦ ਆ ਜਿਹੜਾ ਇਸ ਪ੍ਰੇਮ ਦੀ ਕਾਰੀ ਕਹਿੰਦੇ ਨੇ ਦਵਾਈ ਨੂੰ, ਔਸ਼ਧੀ ਨੂੰ, ਕੌਣ ਜਾਣ ਸਕਦਾ। ਆਪੇ ਮੇਲੇ ਆਪ ਮਿਲਾਏ, ਆਪਣਾ ਪਿਆਰ ਆਪੇ ਲਾਏ। ਉਹ ਵਾਹਿਗੁਰੂ ਆਪਣੇ ਪਿਆਰ ਨੂੰ ਆਪ ਹੀ ਲਗਾਉਂਦਾ, ਜੇ ਕਿਸੇ ਨੂੰ ਲਾਉਂਦਾ ਇਹ ਵੀ ਉਹਦੀ ਬਖਸ਼ਿਸ਼ ਸਦਕਾ ਹੀ ਲੱਗਦਾ। ਫਿਰ ਆਪ ਹੀ ਜਗਿਆਸੂ ਨੂੰ ਸਤਸੰਗਤ ਦੇ 'ਚ ਮਿਲਾ ਕੇ ਆਪਣੇ ਨਾਲ ਮੇਲ ਲੈਂਦਾ। ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੂੰ ਨਦਰ ਤੁਮਾਰੀ ਜੀਓ ਰਹਾਓ। ਪ੍ਰੇਮ ਦੀ ਜਿਹੜੀ ਸਾਰ ਹੈ, ਕਦਰ ਹੈ, ਉਹ ਕਦਰ ਨੂੰ ਉਹੀ ਗੁਰਮੁਖ ਜਾਣਦਾ ਹੈ ਜਿਸ ਉੱਤੇ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਜਾਂ ਫਿਰ ਜਿਸ ਵੇਲੇ ਉਹ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਦੋਂ ਉਹ ਪ੍ਰੇਮ ਦੀ ਫਿਰ ਕਦਰ ਕਰਦਾ ਹੈ। ਗੁਰੂ ਨੇ ਸਾਨੂੰ ਕਿੰਨਾ ਪ੍ਰੇਮ ਬਖਸ਼ਿਆ, ਪ੍ਰੇਮ ਕਰਕੇ ਹੀ ਤਾਂ ਗੁਰੂ ਨਾਨਕ ਸਾਹਿਬ ਸ੍ਰਿਸ਼ਟੀ 'ਤੇ ਆਏ ਨੇ, ਪ੍ਰੇਮ ਕਰਕੇ ਤਾਂ ਉਹਨਾਂ ਨੇ ਧੁਰਕੀ ਬਾਣੀ ਬਖਸ਼ੀ ਹੈ। ਸਤਿਗੁਰੂ ਨੇ ਪ੍ਰੇਮ ਨਾਲ ਸਾਰਾ ਕਰਮ ਕੀਤਾ, ਸਾਡੇ ਵਾਂਗੂ ਕਾਹਲੇ ਨਹੀਂ ਪਏ। 239 ਸਾਲ ਦਸਾਂ ਗੁਰਾਂ ਨੇ ਬੜੇ ਪ੍ਰੇਮ ਭਾਵ ਨਾਲ ਦੁਨੀਆਂ ਦੇ ਅੰਦਰ ਸ਼ਬਦ ਦਾ ਪ੍ਰਚਾਰ, ਜੀਵ ਨੂੰ ਸਹੀ ਢੰਗ ਤਰੀਕਾ ਦੱਸਣਾ, ਲੋਕ ਪ੍ਰਲੋਕ ਸਵਾਰਨਾ, ਮਨੁੱਖ ਨੂੰ ਜਿਉਣ ਦਾ ਤਰੀਕਾ ਦੱਸਣ ਵਾਲੇ ਸਤਿਗੁਰੂ ਕਹਿੰਦੇ ਨੇ ਪ੍ਰੇਮ ਨਾਲ ਸਭ ਕੁਛ ਆਉਣਾ। ਜਿਹਦੇ ਅੰਦਰ ਪ੍ਰੇਮ ਨਹੀਂ ਹੈ ਉਹਨੂੰ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਗੁਰੂ ਅਰਜਨ ਦੇਵ ਮਹਾਰਾਜ ਦੇ ਇਤਿਹਾਸ ਵਿੱਚ ਆਉਂਦਾ ਸੂਰਜ ਪ੍ਰਕਾਸ਼ ਵਿੱਚ। ਸੋ ਮਹਾਰਾਜ ਕਹਿਣ ਲੱਗੇ ਜੋ ਕਥਾ ਹੈ ਇਹ ਮਾਤਾ, ਸੋ ਕੀਰਤਨ ਜੋ ਹੈ ਇਹ ਪੁੱਤਰ ਹੈ। ਸੋ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਕਿ ਕੀਰਤਨ ਪੁੱਤਰ ਕਿਹਾ ਹੈ, ਕਥਾ ਮਾਤਾ ਕਹੀ ਹੈ, ਫਿਰ ਇਹ ਕੀਰਤਨ ਜੋ ਪੁੱਤਰ ਹੈ ਇਹਦਾ ਪਿਤਾ ਕੌਣ ਹੈ, ਕਥਾ ਮਾਤਾ ਦਾ ਪਤੀ ਕੌਣ ਹੈ। ਮਹਾਰਾਜ ਕਹਿਣ ਲੱਗੇ ਉਹ ਪ੍ਰੇਮ ਹੈ, ਜਿਨ੍ਹਾਂ ਨੇ ਪ੍ਰੇਮ ਨਾਲ ਕਥਾ ਕੀਤੀ, ਪ੍ਰੇਮ ਨਾਲ ਸੁਣੀ ਅਤੇ ਪ੍ਰੇਮ ਨਾਲ ਕੀਰਤਨ ਕੀਤਾ, ਪ੍ਰੇਮ ਨਾਲ ਸੁਣਿਆ, ਉਹਨਾਂ ਉੱਤੇ ਬਖਸ਼ਿਸ਼ ਹੁੰਦੀ। ਸੋ ਪ੍ਰੇਮ ਹੀ ਵੱਡਾ ਹੈ, ਪ੍ਰੇਮ ਹੀ ਪਿਤਾ ਹੈ ਸਭ ਦਾ। ਵਿਸ਼ਰਾਮ ਦੇ ਕੇ ਫਰਾਉਂਦੇ ਹਨ ਬਚਨ, ਦਿਵ ਦ੍ਰਿਸ਼ਟ ਜਾਗੈ ਪਰਮ ਚੁਕਾਏ, ਗੁਰਪ੍ਰਸਾਦ ਪਰਮ ਪਦ ਪਾਏ। ਗੁਰਾਂ ਦੀ ਕਿਰਪਾ ਦੁਆਰਾ ਦਿਵ ਦ੍ਰਿਸ਼ਟ ਜਾਗੈ, ਗਿਆਨ ਦ੍ਰਿਸ਼ਟੀ ਵਿੱਚ ਜਾਗਣਾ ਕਰੇ ਤਾਂ ਭਰਮ ਨੂੰ ਚੁਕਾਏ ਤੋਂ ਭਾਵ ਦੂਰ ਕਰਦਾ, ਫਿਰ ਉਦੋਂ ਹੀ ਫਿਰ ਜਾ ਕੇ ਪਰਮ ਪਦਵੀ ਨੂੰ ਪ੍ਰਾਪਤ ਕਰਦਾ ਹੈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਦਿਵਯ ਦਾ ਮਤਲਬ ਹੁੰਦਾ ਅੰਡਜ ਜੇਰਜ ਸਿਹਤ ਜੋ ਚਾਰ ਖਾਣੀਆਂ ਅੱਖਾਂ ਨਾਲ ਦੇਖਦੀਆਂ ਨੇ, ਇੱਕ ਦਿਵਯ ਉਪਾਤ ਖਾਣੀ ਆ ਜਿਹੜੀ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ। ਜਿਸ ਖਾਣੀ ਵਿੱਚ ਸੰਸਾਰ ਦੇ ਅੰਦਰ ਜਿਹੜਾ ਗੁਪਤ ਰੂਹਾਂ ਦਾ ਵਾਸਾ ਹੈ ਉਹ ਨਜ਼ਰ ਆਉਂਦਾ। ਦਿਵਯ ਉਪਾਤ ਖਾਣੀ ਦੇ ਦੇਵਤੇ ਬਣੇ ਹੋਏ ਜਿਸ ਖਾਣੀ 'ਚੋਂ, ਉਹ ਦੁਨੀਆਂ 'ਚ ਨਹੀਂ ਹੈ। ਦਿਵਯ ਉਪਾਤ ਖਾਣੀ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਫਿਰ ਜਿਹੜੀਆਂ ਚੀਜ਼ਾਂ ਨੂੰ ਲੋਕ ਕਹਿੰਦੇ ਹੈ ਨਹੀਂ, ਇਹ ਫਾਲਤੂ ਗੱਲਾਂ ਬਣਾਈਆਂ ਹੋਈਆਂ ਨੇ, ਉਹ ਸਾਰਾ ਕੁਝ ਹੀ ਦਿਖਣ ਲੱਗ ਜਾਂਦਾ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਦਿਖਣ ਲੱਗ ਜਾਂਦੇ ਨੇ, 33 ਕਰੋੜ ਦੇਵਤਾ ਦਿਖਣ ਲੱਗ ਜਾਂਦਾ, 96 ਕਰੋੜ ਦੁਰਗਾ ਨਜ਼ਰ ਆਉਣ ਲੱਗ ਜਾਂਦੀ ਹੈ, 100 ਕੋਟ ਬ੍ਰਹਮੇ ਜੱਗ ਸਾਜਣ ਲਾਏ ਦਿਖਣ ਲੱਗ ਜਾਂਦੇ ਨੇ, ਸ਼ਹੀਦ ਸਿੰਘ ਦਿਖਣ ਲੱਗ ਜਾਂਦੇ ਨੇ। ਦਿਵ ਦ੍ਰਿਸ਼ਟੀ ਖੁੱਲ੍ਹਦੇ ਹੀ 10 ਸਰੂਪਾਂ ਦਾ ਦਰਸ਼ਨ ਹੋਣ ਲੱਗ ਜਾਂਦਾ। ਦਿਵ ਦ੍ਰਿਸ਼ਟੀ ਖੁੱਲ੍ਹਦਿਆਂ ਹੀ ਪਰਮਾਤਮਾ ਨਜ਼ਰ ਆ ਜਾਂਦੇ ਨੇ ਵਿਆਪਕ ਪ੍ਰਕਾਸ਼ ਰੂਪ ਦੇ ਵਿੱਚ। ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਗੁਰਾਂ ਦੀ ਕਿਰਪਾ ਨਾਲ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ 'ਤੇ ਕਿਰਪਾ ਕਰਦੇ ਨੇ ਉਹਨਾਂ ਦੀ ਦ੍ਰਿਸ਼ਟੀ ਖੁੱਲ੍ਹਦੀ, ਇਹਨੂੰ ਤੀਜੀ ਅੱਖ ਵੀ ਕਹਿੰਦੇ, ਤੀਸਰਾ ਨੇਤਰ ਖੁੱਲ੍ਹਦਾ। ਜਦੋਂ ਇਹ ਅੱਖ ਮਸਤਕ ਦੇ ਵਿਚਕਾਰ ਜਾਂ ਇਹਨਾਂ ਅੱਖਾਂ ਦੇ ਨਾਲ ਹੀ ਜਦੋਂ ਹੌਲੀ ਹੌਲੀ ਇਹਨਾਂ ਅੱਖਾਂ ਦੇ ਵਿੱਚੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਹੌਲੀ ਹੌਲੀ ਕਈਆਂ ਨੂੰ ਲਾਲ ਰੰਗ ਦਿਖਦਾ ਛੱਤ 'ਤੇ ਵੀ, ਕਮਰੇ ਵਿੱਚ ਵੀ, ਆਸੇ ਪਾਸੇ ਵੀ, ਫਿਰ ਹੌਲੀ ਹੌਲੀ ਜਾਮਨੀ ਜਿਹਾ ਫਿੱਕਾ ਜਿਹਾ, ਫਿਰ ਪੀਲਾ ਫਿੱਕਾ ਜਿਹਾ, ਫਿਰ ਹਰਾ ਜਿਹਾ ਰੰਗ, ਫਿਰ ਨੀਲਾ ਜਿਹਾ ਰੰਗ, ਦਿਖਦੇ ਦਿਖਦੇ ਫਿਰ ਇੱਕਦਮ ਚਿੱਟਾ ਰੰਗ ਆ ਜਾਂਦਾ। ਉਹ ਦ੍ਰਿਸ਼ਟੀ ਖੁੱਲ੍ਹਣ ਤੋਂ ਪਹਿਲਾਂ ਦੇ ਰੰਗ ਨੇ ਸਾਰੇ ਮਾਇਆਵੀ, ਉਹ ਰੰਗ ਅੰਦਰਲੇ ਚੱਕਰਾਂ ਦੇ ਵੀ ਮੰਨੇ ਨੇ। ਹੌਲੀ ਹੌਲੀ ਉਹ ਦਿਵ ਦ੍ਰਿਸ਼ਟੀ ਖੁੱਲ੍ਹ ਕੇ ਸਾਰੇ ਪਾਸੇ ਇੱਕ ਵਾਹਿਗੁਰੂ ਨੂੰ ਦੇਖਣਾ ਸ਼ੁਰੂ ਕਰ ਦਿੰਦਾ। ਫਿਰ ਉਹਨੂੰ ਅਸਲੀਅਤ ਕਥਾ ਉੱਥੇ ਜਾ ਕੇ ਸਮਝ ਲੱਗਦੀ ਹੈ, ਉੱਥੇ ਉਹ ਚੌਥੇ ਪਦ ਵਿੱਚ ਚਲਿਆ ਜਾਂਦਾ। ਹੌਲੀ ਹੌਲੀ ਫਿਰ ਉਹਨੂੰ ਗਿਆਨ ਹੁੰਦਾ ਕਿ ਵਾਕਈ ਸਾਰਾ ਕੁਛ ਸਹੀ ਹੈ, ਉਦੋਂ ਤੋਂ ਪਹਿਲਾਂ ਇਹ ਸਾਰਾ ਝੂਠ ਹੀ ਪ੍ਰਤੀਤ ਹੋਈ ਜਾਂਦਾ। ਸੋ ਜੋਗੀ ਇਹ ਜੁਗਤ ਪਛਾਣ ਹੈ ਗੁਰ ਕੈ ਸ਼ਬਦ ਵਿਚਾਰੀ ਜੀਓ, ਜੋ ਗੁਰਾਂ ਦੇ ਸ਼ਬਦ ਦਾ ਵਿਚਾਰੀ ਹੋ ਕੇ ਇਸ ਜੁਗਤੀ ਨੂੰ ਪਛਾਣਦਾ ਹੈ ਉਹ ਸੱਚਾ ਜੋਗੀ ਹੈ। ਸੰਜੋਗੀ ਧਨ ਫਿਰ ਮੇਲਾ ਹੋਵੇ, ਗੁਰਮਤ ਵਿੱਚ ਹੋਂ ਦੁਰਮਤ ਖੋਵੇ। ਜੋ ਸ਼ੁਭ ਕਰਮਾਂ ਦਾ ਸੰਜੋਗੀ ਹੈ, ਉਸ ਧਨ ਤੋਂ ਭਾਵ ਜੀਵ ਰੂਪ ਇਸਤਰੀ ਦਾ ਪਤੀ ਪਰਮਾਤਮਾ ਨਾਲ ਮਿਲਾਪ ਹੁੰਦਾ। ਗੁਰਮਤ ਨੂੰ ਧਾਰ ਕੇ ਜਿਹੜਾ ਹਿਰਦੇ ਵਿੱਚੋਂ ਦੁਰਮਤ ਖੋਟੀ ਮਤ ਦਾ ਸੋ ਖੋਵੇ ਹੁੰਦਾ, ਅਭਾਵ ਕਰਨਾ, ਸੋ ਅੰਦਰੋਂ ਖਤਮੀ ਕਰ ਦੇਣਾ, ਇਹੋ ਸ਼ੁਭ ਕਰਮ ਦਾ ਕਰਨਾ ਹੋ ਗਿਆ। ਰੰਗ ਸਿਉਂ ਨੇਤਰਲੀਆਂ ਮਾਣੈ ਆਪਣੇ ਕੰਤ ਪਿਆਰੀ ਜੀਓ, ਜੋ ਆਪਣੇ ਕੰਤ ਪਤੀ ਪਰਮਾਤਮਾ ਨੂੰ ਪਿਆਰੀ ਹੋਈ ਹੈ ਜੀਵ ਰੂਪ ਇਸਤਰੀ, ਉਹ ਰੰਗ ਸਿਉਂ ਦਾ ਆਨੰਦ ਦੇ ਨਾਲ ਰੋਜ਼ ਰਲੀਆਂ ਮਾਣਦੀ ਆ, ਖੁਸ਼ੀਆਂ ਮਾਣਦੀ ਆ, ਉਹ ਸਾਰਾ ਦਿਨ ਖੁਸ਼ੀ 'ਚ ਹੀ ਰਹਿੰਦੇ ਨੇ। ਤਾਂਹੀਓ ਕਹਿੰਦੇ ਨੇ ਸਦਾ ਦੀਵਾਲੀ ਸਾਧੀ ਅੱਠੇ ਪੈਰ ਬਸੰਤ, ਸਤਿਗੁਰੂ ਬਾਝਾਂ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ। ਜਿਹੜਾ ਪ੍ਰਾਰੰਭ ਦੇ ਵਿੱਚ ਸ਼ਬਦ ਦੇ ਸ਼ੁਰੂ 'ਚ ਪੰਕਤੀ ਆਈ ਸੀ, ਇਹਾ ਵੇਦਨ ਸੋਈ ਜਾਣਾ ਅਵਰ ਕੇ ਜਾਣਾ ਕਾਰੀ ਜੀਓ, ਇਹ ਉਹ ਵੈਦ ਹੈ। ਹਉਮੈ ਜਾਂ ਗਿਆਨ ਰੂਪ ਰੋਗ ਦੀ ਨਿਵਿਰਤੀ ਕਰਨ ਵਾਲਾ ਸਤਿਗੁਰੂ ਤੋਂ ਬਿਨਾਂ ਹੋਰ ਕੋਈ ਵੈਦ ਨਹੀਂ। ਸੋ ਮਹਾਰਾਜ ਆਪੇ ਆਪ ਉਸ ਨਿਰੰਜਨ ਦਾ ਸਰੂਪ ਹਨ, ਆਪੇ ਆਪ ਨਿਰੰਜਨ ਸੋਈ। ਸੋ ਮਹਾਰਾਜ ਨੇ ਬਚਨ ਕੀਤਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਹੈ ਜਮ ਕੀ ਫੰਦਾ। ਸਤਿਗੁਰੂ ਮਿਲਿਆ ਮਰੈ ਮੰਦਾ ਹੋਵੈ ਗਿਆਨ ਵਿਚਾਰੀ ਜੀਓ, ਸਤਿਗੁਰਾਂ ਨਾਲ ਮਿਲਣ ਕਰਕੇ ਜਿਹੜਾ ਮਨ ਦਾ ਮੰਦਾ ਸੁਭਾਅ ਆ ਮਰ ਜਾਂਦਾ, ਅਤੇ ਬ੍ਰਹਮ ਗਿਆਨੀ ਦੇ ਵਿਚਾਰਨ ਵਾਲਾ ਹੋ ਜਾਂਦਾ, ਬ੍ਰਹਮ ਗਿਆਨ ਹੋ ਜਾਂਦਾ, ਬ੍ਰਹਮ ਗਿਆਨੀ ਬਣ ਜਾਂਦਾ ਜਾਂ ਬ੍ਰਹਮ ਗਿਆਨ ਦੇ ਵਿਚਾਰ ਵਾਲਾ ਹੋ ਜਾਂਦਾ ਉਹ। ਸੋ ਵਿੱਛਾ ਸੋ ਵਿਚਾਰਨਾ ਤਨੂੰ ਮਾਨਸਾ ਵੱਲ ਤੁਰ ਪੈਂਦਾ, ਇਹੋ ਸ਼ਬਦ ਸਾਰ ਜਿਸਨੂੰ ਲਾਏ ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ। ਇਹ ਜੋ ਸਾਰ ਹੁੰਦਾ ਸ੍ਰੇਸ਼ਟ ਸ਼ਬਦ ਹੈ, ਇਸ ਵਿੱਚ ਜਿਹਨੂੰ ਆਪ ਪਰਮੇਸ਼ਰ ਲਾਉਂਦਾ ਨਾ, ਮਹਾਰਾਜ ਕਹਿੰਦੇ ਉਹ ਗੁਰਮੁਖ ਜਨ ਗੁਰਾਂ ਦੁਆਰਾ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਨੂੰ ਗਵਾਏ ਭਾਵ ਨਾਸ਼ ਕਰ ਲੈਂਦਾ। ਆਪਣ ਲਈਆ ਕਿਛੂ ਨਾ ਪਾਈਆ ਕਰ ਕਿਰਪਾ ਕਾਲ ਧਾਰੀ ਜੀਓ। ਮਹਾਰਾਜ ਫਰਮਾਉਂਦੇ ਆਪਣਾ ਲਿਆ ਹੋਇਆ ਕੁਛ ਪ੍ਰਾਪਤ ਨਹੀਂ ਹੁੰਦਾ, ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰੋਵਨ, ਇਸ ਕਾ ਹਾਥ ਹੋਏ ਤਾਂ ਸਭ ਪਿਛਲੇ, ਅਨਜਾਨਤ ਵਿਖਿਆ ਮੈਂ ਰਚਾ ਜੇ ਜਾਣ ਤਾਂ ਆਪਣਾ ਬਚਾ। ਇਹ ਤਾਂ ਲੱਖਾਂ ਕਰੋੜਾਂ ਰੁਪਏ ਮੰਗਦਾ, ਪਰ ਆਪਣੇ ਆਪ ਕਿਵੇਂ ਮਿਲ ਸਕਦੇ ਆ? ਆ ਇਹ ਹੈ ਕਿ ਵਾਹਿਗੁਰੂ ਨੇ ਸਾਰਿਆਂ ਵਿੱਚ ਆਪਣੀ ਸ਼ਕਤੀ ਕਲਾ ਧਾਰੀ ਹੋਈ ਹੈ। ਵਾਹਿਗੁਰੂ ਹੀ ਕਿਰਪਾ ਕਰੇ ਤਾਂ ਸਾਰਾ ਕੁਝ ਜੀਵ ਨੂੰ ਪ੍ਰਾਪਤ ਹੋ ਸਕਦਾ ਹੈ। ਆਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ। ਸਤਿਗੁਰਾਂ ਨੇ ਮਿਹਰ ਕਰਕੇ ਆਗਮ ਨਿਗਮ ਹੁੰਦਾ ਸ਼ਾਸਤਰਾਂ ਅਤੇ ਵੇਦਾਂ ਦਾ ਸਿਧਾਂਤ ਦਿਖਾਇਆ। ਸੋ ਨਿਗਮ ਤੋਂ ਭਾਵ ਵੇਦਾਂ ਕਰਕੇ ਆਗਮ ਜੋ ਪਰਮੇਸ਼ਰ ਆ ਉਹ ਦਿਖਾਇਆ। ਇਸ ਲਈ ਉਹ ਕਿਰਪਾ ਕਰਕੇ ਜਗਿਆਸੂ ਦੇ ਆਪਣੇ ਅੰਤਹਕਰਨ ਰੂਪੀ ਘਰ ਵਿੱਚ ਆ ਗਿਆ। ਅੰਜਨ ਮਾਹੇ ਨਿਰੰਜਨ ਜਾਤਾ ਜਿਨ ਕਉ ਨਦਰ ਤੁਮਾਰੀ ਜੀਉ। ਵਾਹਿਗੁਰੂ ਜੀ, ਜਿਸ ਉੱਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਹੋਈ ਆ ਉਹਨੇ ਅੰਜਨ ਹੁੰਦਾ ਮਾਇਆ ਕਾਲਖ, ਅੰਜਨ ਹੁੰਦਾ ਸੁਰਮਾ, ਸੁਰਮਾ ਹੁੰਦਾ ਕਾਲਾ, ਕਾਲੀ ਹੁੰਦੀ ਮਾਇਆ। ਸੋ ਮਾਇਆ ਦੇ ਵਿੱਚ ਹੀ ਰਹਿੰਦਿਆਂ ਹੋਇਆਂ ਨਿਰੰਜਨ ਪਰਮਾਤਮਾ ਨੂੰ ਜਾਣ ਲਿਆ। ਗੁਰਮੁਖ ਹੋਵੈ ਸੋ ਤਤ ਪਾਏ, ਆਪਣਾ ਆਪ ਵਿੱਚੋਂ ਗਵਾਏ। ਜਿਹੜੇ ਗੁਰਮੁਖ ਹੁੰਦੇ ਨੇ ਉਹੀ ਤਤ ਸਿਧਾਂਤ ਨੂੰ ਪਾਉਂਦੇ ਆ ਅਤੇ ਆਪ ਉੱਦਮ ਕਰਕੇ ਸੋ ਹਿਰਦੇ ਵਿੱਚੋਂ ਆਪਣਾ ਆਪ ਉਹਦੇ ਪੱਪੇ ਨੂੰ ਔਂਕੜ ਹੈ। ਆਪ ਕਹਿੰਦੇ ਹੰਕਾਰ ਨੂੰ, ਹੰਕਾਰ ਗਵਾਉਂਦੇ ਨੇ। ਸਤਿਗੁਰ ਬਾਝੋਂ ਸਭ ਧੰਦ ਕਮਾਵੈ, ਵੇਖੋ ਮਨ ਵਿਚਾਰੀ ਜੀਓ। ਸਤਿਗੁਰੂ ਫਰਮਾਉਂਦੇ, ਦੇਖੋ ਤੁਸੀਂ ਮਨ ਦੇ ਅੰਦਰ ਵਿਚਾਰ ਕੇ ਦੇਖ ਲਓ ਕਿ ਸਤਿਗੁਰਾਂ ਤੋਂ ਬਿਨਾਂ ਸਾਰੇ ਜਿੰਨੇ ਜੀਵ ਹੈ, ਜਿੰਨੀ ਦੁਨੀਆ ਹੈ, ਸਾਰੇ ਧੰਦਿਆਂ ਨੂੰ ਪਿੱਟਦੇ ਆ। ਸਭ ਧੰਦੇ ਕਮਾਈ ਜਾਂਦੇ ਨੇ, ਭੱਜੇ ਫਿਰਦੇ ਨੇ, ਕੋਈ ਨਾਮ ਦੀ ਗੱਲ ਨਹੀਂ, ਕੋਈ ਬਾਣੀ ਦੀ ਗੱਲ ਨਹੀਂ ਕਰਨੀ। ਜੇ ਕਹੋ ਕਿ ਬਾਣੀ ਪੜ੍ਹੋ, ਨਾਮ ਜਪੋ, ਉਲਟਾ ਉਹ ਨਿੰਦਿਆ ਕਰਨ ਲੱਗ ਜਾਂਦੇ ਆ। ਮਾਇਆ ਦੀ ਗੱਲ ਕੋਈ ਕਹੋ ਕਿ ਉੱਥੇ ਫਲਾਣੇ ਨੇ ਇੰਨੇ ਪੈਸੇ ਕਮਾਏ ਨੇ, ਕਹਿੰਦੇ ਉਹ ਬੰਦਾ ਬੜਾ ਵਧੀਆ। ਜੇ ਕਹੋ ਫਲਾਣੇ ਨੇ ਇੰਨਾ ਪਾਠ ਕੀਤਾ, ਕਹਿੰਦੇ ਉਹ ਤਾਂ ਐਵੇਂ ਝੱਖਾ ਮਾਰਦਾ ਫਿਰਦਾ। ਗੱਲ ਮਾਇਆ ਦੀ ਕਰੋ ਤਾਂ ਦੁਨੀਆ ਨੂੰ ਚੰਗੀ ਲੱਗਦੀ ਹੈ। ਮਾਇਆਵੀ ਕੰਮ ਵਿੱਚ ਕੋਈ ਮਾੜੇ ਤੋਂ ਮਾੜਾ ਕੰਮ ਵੀ ਕਰੇ, ਉਹਨੂੰ ਕੋਈ ਨਹੀਂ ਨਿੰਦਾ, ਉੱਥੇ ਮੂੰਹ ਬੰਦ ਹੋ ਜਾਂਦਾ। ਜਦੋਂ ਬਾਣੀ ਦੀ ਗੱਲ ਆਉਂਦੀ ਆ ਉੱਥੇ ਹੀ ਨਿੰਦਾ ਕਰਨ ਲੱਗ ਜਾਂਦੇ ਨੇ। ਕਿਉਂ? ਬੰਦੇ ਨੇ ਜਿਹੜੀ ਚੀਜ਼ ਨਾ ਬਾਜ਼ਾਰ 'ਚ ਖਰੀਦਣੀ ਹੋਵੇ, ਦੁਕਾਨਦਾਰ ਨੂੰ ਕਹਿੰਦਾ ਇਹ 'ਚ ਆਹ ਨੁਕਸ ਹੈ, ਇਹਦਾ ਰੰਗ ਠੀਕ ਨਹੀਂ, ਇਹਦਾ ਐਂ ਨਹੀਂ ਠੀਕ, ਦੁਕਾਨਦਾਰ ਵੀ ਸਮਝ ਜਾਂਦਾ ਵੀ ਇਹਨੇ ਚੀਜ਼ ਲੈਣੀ ਨਹੀਂ। ਜਿਹੜੀ ਚੀਜ਼ ਪਸੰਦ ਆ ਜੇ ਉਹ 'ਚ ਕੋਈ ਨੁਕਸ ਨਹੀਂ ਕੱਢਦਾ ਅਗਲਾ। ਇਸੇ ਤਰ੍ਹਾਂ ਜਿਹੜੀ ਬਾਣੀ ਨਹੀਂ ਪੜ੍ਹਨੀ, ਕੀਰਤਨ ਨਹੀਂ ਕਰਨਾ, ਕਥਾ ਨਹੀਂ ਸੁਣਨੀ, ਅੰਮ੍ਰਿਤ ਨਹੀਂ ਛਕਣਾ, ਬਾਣੀ ਨਹੀਂ ਪੜ੍ਹਨੀ, ਗੁਰਦੁਆਰੇ ਨਹੀਂ ਜਾਣਾ, ਦਸਵੰਧ ਨਹੀਂ ਕੱਢਣਾ, ਉਹਦੀ ਫਿਰ ਨਿੰਦਾ ਕਰਨ ਲੱਗ ਜਾਣੀ। ਉੱਥੋਂ ਆਪਾਂ ਸਮਝ ਜਾਂਦੇ ਹਾਂ ਵੀ ਇਹ ਤਾਂ ਇਹ ਗਾਹਕ ਹੀ ਨਹੀਂ ਹੈ ਇਸ ਚੀਜ਼ ਦਾ। ਸੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਹੋਇਆ ਕਿਵੇਂ। ਇੱਕ ਭ੍ਰਮ ਭੂਲੇ ਫਿਰ ਹੈ ਅਹੰਕਾਰੀ, ਇੱਕ ਨਾ ਗੁਰਮੁਖ ਹਉ ਮੈਂ ਮਾਰੀ। ਸਤਿਗੁਰੂ ਕਹਿੰਦੇ ਨੇ ਬਈ ਇੱਕ ਹੰਕਾਰੀ ਬੰਦੇ ਭਰਮ 'ਚ ਭੁੱਲ ਕੇ ਤੁਰੇ ਫਿਰਦੇ ਨੇ ਐਵੇਂ। ਸੋ ਇਸ ਪ੍ਰਕਾਰ ਇਹਨਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਹੰਗਤਾ ਮਮਤਾ ਮਾਰ ਨਾ ਕੀਤੀ ਹੈ। ਸੋ ਇੱਕ ਨਾ ਗੁਰਮੁਖਾਂ ਨੇ ਫਿਰ ਹਉਮੈ ਜਿਹੜੀ ਮਾਰ ਲਈ ਗੁਰਾਂ ਦੇ ਦੁਆਰਾ, ਇੱਕ ਹੰਕਾਰ 'ਚ ਤੁਰੇ ਫਿਰਦੇ ਨੇ। ਸੱਚੈ ਸ਼ਬਦ ਰਤੇ ਬੈਰਾਗੀ, ਹੋਰ ਭਰਮ ਭੁੱਲੇ ਗਾ ਵਾਰੀ ਜੀਓ। ਇੱਕ ਵਿਰਾਗਵਾਨ ਬੰਦੇ, ਜਿਹੜੇ ਵਿਰਾਗੀ ਪ੍ਰੇਮੀ ਹੋਏ ਹੋਏ ਸੱਚਾ ਸ਼ਬਦ ਭਾਵ ਬ੍ਰਹਮ 'ਚ ਰੰਗੇ ਗਏ ਆ, ਅਤੇ ਜਿਹੜੇ ਹੋਰ ਗਾਵਾਰੀ ਮੂਰਖ ਬੰਦੇ ਆ ਉਹ ਭਰਮ 'ਚ ਪੈ ਕੇ ਉਈ ਭੁੱਲੇ ਫਿਰਦੇ ਨੇ। ਉਹਨਾਂ ਨੂੰ ਭਟਕਣਾ ਹੀ ਲੱਗੀ ਹੋਈ ਆ, ਹਨੇਰਾ ਹੀ ਪਿਆ ਹੋਇਆ ਉਹਨਾਂ ਨੂੰ। ਗੁਰਮੁਖ ਜਿੰਨੀ ਨਾਮ ਨਾ ਪਾਇਆ, ਮਨਮੁਖ ਬਿਰਥਾ ਜਨਮ ਗਵਾਇਆ। ਜਿਨ੍ਹਾਂ ਨੇ ਗੁਰਮੁਖ ਤੋਂ ਭਾਵ ਮੁਖੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਨਾਮ ਸਿਮਰਨ ਕਰਨਾ ਨਹੀਂ ਪਾਇਆ, ਉਹਨਾਂ ਮਨਮੁਖਾਂ ਨੇ ਆਪਣਾ ਮੋਲਕ ਮਨੁੱਖਾ ਜਨਮ ਐਵੇਂ ਬੇਅਰਥੀ ਗਵਾ ਲਿਆ। ਅੱਗੇ ਬਿਣ ਨਾਵੈ ਕੋ ਬੇਲੀ, ਨਾਹੀ ਬੂਝੈ ਗੁਰ ਵਿਚਾਰੀ ਜੀਓ। ਵਾਹਿਗੁਰੂ ਨਾਮ ਤੋਂ ਬਿਨਾਂ ਅੱਗੇ ਪਰਲੋਕ ਵਿੱਚ ਕੋਈ ਸਹਾਇਕ ਨਹੀਂ ਹੈ, ਪਰ ਗੁਰਬਾਣੀ ਦੀ ਵਿਚਾਰ ਵਾਲਾ ਹੀ ਇਸ ਗੱਲ ਨੂੰ ਸਮਝਦਾ ਕਿ ਅੱਗੇ ਕਿਸੇ ਨੇ ਸਹਾਇਤਾ ਤਾਂ ਕਰਨੀ ਨਹੀਂ ਹੋਰ ਮੇਰੀ। ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਪੂਰੈ ਜੁਗ ਚਾਰੇ ਜਾਤਾ। ਨਾਮ ਅੰਮ੍ਰਿਤ ਸਦਾ ਹੁੰਦਾ, ਨਿੱਤ ਸੁਖ ਦੇਣ ਵਾਲਾ। ਪੂਰੇ ਅੰਗੁਰਾਂ ਦੀ ਕਿਰਪਾ ਨਾਲ ਨਾਮ ਜਪਣ ਵਾਲਾ ਪੁਰਸ਼ ਜਿਹੜਾ ਕੋਈ ਵੀ ਆ ਉਹ ਚਾਰਾਂ ਯੁੱਗਾਂ ਵਿੱਚ ਜਾਣਿਆ ਜਾਂਦਾ। ਜਿਸ ਤੂੰ ਦੇਵ ਹੈ ਸੋਈ ਪਾਏ, ਨਾਨਕ ਤੱਤ ਵਿਚਾਰੀ ਜੀਓ। ਮਹਾਰਾਜ ਕਥਨ ਕਰਦੇ ਆ, ਭਾਈ ਅਸੀਂ ਤਾਂ ਇਹ ਗੱਲ ਸਿਧਾਂਤ ਵਾਲੀ ਵਿਚਾਰੀ ਹੈ ਕਿ ਜਿਹਨੂੰ ਤੂੰ ਨਾਮ ਸਿਮਰਨ ਕਰਨਾ ਦਿੰਦਾ ਉਹੀ ਜੀਵ ਪ੍ਰਾਪਤ ਕਰਦਾ ਹੈ। ਮਾਰੂ ਮਹੱਲਾ ਪੰਜਵਾਂ, ਘਰ ਤੀਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। 10-17 ਅੰਗ 'ਤੇ ਫਰਮਾਉਂਦੇ ਨੇ ਮਾਰੂ ਰਾਗ 'ਚ। ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ, ਤੀਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਰਾਗੀ ਸਿੰਘਾਂ ਲਈ ਅਸ਼ਟਪਦੀਆਂ ਉਚਾਰਨ ਕੀਤੀਆਂ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣਾ ਬੀਜ ਮੰਤਰ ਹੈ। ਓਅੰਕਾਰ ਜੋ ਇੱਕੋ ਇੱਕ ਹੈ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਲੱਖ ਚੌਰਾਸੀ ਭ੍ਰਮਤੇ ਭ੍ਰਮਤੇ ਦੁਲੱਭ ਜਨਮ ਆਪ ਪਾਇਓ। ਇਹ ਭਾਈ 84 ਲੱਖ ਜੂਨੀਆਂ 'ਚ ਭਟਕਦਿਆਂ ਭਾਉਂਦਿਆਂ ਭਰਮਦਿਆਂ ਤੈਂ ਹੁਣ ਦੁਰਲੱਭ ਮਨੁੱਖਾ ਜਨਮ ਪ੍ਰਾਪਤ ਕੀਤਾ। ਕਰੋੜਾਂ ਜਨਮਾਂ ਤੋਂ ਅਰਬਾਂ ਜਨਮਾਂ ਤੋਂ ਬਾਅਦ ਕਿਤੇ ਦੁਰਲੱਭ ਮਨੁੱਖਾ ਜਨਮ ਮਿਲਿਆ। ਅਰੇ ਮੂੜੇ ਤੂੰ ਹੋਛੈ ਰਸ ਲਪਟਾਇਓ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਹਿੰਦੇ ਹੇ ਮੂਰਖ ਬੰਦਿਆ, ਤੂੰ ਹੋਛੈ ਭਾਵ ਤੁੱਛ ਜੇ ਫਿੱਕੇ ਜੇ ਸਵਾਦਾਂ 'ਚ ਲੰਪਟ ਹੋ ਰਿਹਾ। ਵਿਖੈ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਂਰਸ ਪੀਓ। ਇਹ ਫਿੱਕਿਆਂ ਰਸਾਂ ਦਾ ਤਿਆਗ ਕਰਦੇ ਅਤੇ ਨਾਮ ਅੰਮ੍ਰਿਤ ਰਸ ਨੂੰ ਲੈਣਾ ਕਰ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ। ਫਿੱਕੇ ਰਸ ਤਾਂ ਹੋਰ ਜੂਨਾਂ 'ਚ ਵੀ ਹੈਗੇ ਹੈ, ਪਰ ਨਾਮ ਦਾ ਜਿਹੜਾ ਰਸ ਹੈ ਉਹ ਤਾਂ ਇਸੇ ਮਨੁੱਖਾ ਜਨਮ 'ਚ ਹੀ ਪ੍ਰਾਪਤ ਹੁੰਦਾ ਇਨਸਾਨ ਨੂੰ। ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਸਿਉ ਉਰਝਾਇਓ ਰਹਾਓ। ਅੰਮ੍ਰਿਤ ਤੇਰੇ ਅੰਦਰ ਹੀ ਹੈ, ਤੇਰੇ ਨਾਲ ਹੀ ਅੰਮ੍ਰਿਤ ਸੁਖ ਸਰੂਪ ਬ੍ਰਹਮ ਪਰਮਾਤਮਾ ਵਸ ਰਿਹਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਉਹਨੂੰ ਤਿਆਗ ਕੇ ਤੂੰ ਵਿਸ਼ੇ ਵਿਕਾਰਾਂ ਨਾਲ ਕਿਉਂ ਉਲਝ ਰਿਹਾ? ਅੰਮ੍ਰਿਤ ਵੀ ਤੇਰੇ ਕੋਲ ਹੀ ਹੈ, ਵਿਸ਼ੇ ਵੀ ਤੇਰੇ ਕੋਲ ਹੀ ਹੈ, ਤੇਰੀ ਮਰਜ਼ੀ ਹੈ, ਤੂੰ ਕਰਨਾ ਕੀ ਹੈ? ਸਿਆਣਪ ਕਰ ਸਿਆਣਪ। ਸਤਿਗੁਰੂ ਕਹਿੰਦੇ ਮਸਾਂ ਮਨੁੱਖਾ ਜਨਮ ਮਿਲਿਆ, ਫੇਰ ਨਹੀਂ ਦਿੰਦੇ ਉਹ ਵਾਰ ਵਾਰ ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਰਤਨ ਜਵੇਹਰ ਬੰਜਨ ਆਇਓ, ਕਾਲਰ ਲਾਦ ਚਲਾਇਓ। ਹੁਣ ਮਨੁੱਖਾ ਜਨਮ ਜਿਹੜਾ ਮਿਲਿਆ, ਇਸ ਵਿੱਚ ਤੂੰ ਨਾਮ ਰੂਪ ਰਤਨ ਜਵਾਹਰਾਂ ਦੇ ਅਤੇ ਜਾਂ ਰਤਨ ਹੁੰਦਾ ਵਿਰਾਗ ਗਿਆਨ ਆਦਿਕ ਸ਼ੁਭ ਗੁਣਾਂ ਦੇ ਖਰੀਦਣ ਵਾਸਤੇ ਤੂੰ ਆਇਆ, ਪਰ ਹੁਣ ਵਿਸ਼ਿਆਂ ਰੂਪੀ ਕੱਲਰ ਲੱਦ ਕੇ ਤੂੰ ਚੱਲਿਆ ਇਸ ਸੰਸਾਰ 'ਚੋਂ, ਵਿਸ਼ਿਆਂ ਪਰਾਇਣ ਹੋ ਗਿਆ। ਜਿਹੇ ਘਰ ਮੈਂ ਤੁਦ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਜਿਸ ਪਰਲੋਕ ਘਰ ਵਿੱਚ ਸਰੂਪ ਰੂਪ ਘਰ ਵਿੱਚ ਤੈਂ ਬਸਣਾ ਸੀ, ਰਹਿਣਾ ਸੀ, ਉਹ ਪਰਲੋਕ ਘਰ ਜਾਂ ਸਰੂਪ ਘਰ ਤੈਂ ਕਦੇ ਚੇਤੇ ਹੀ ਨਹੀਂ ਕੀਤਾ ਹੈ। ਜਿੱਥੇ ਜਾਏ ਤੁਦ ਵਰਤਣਾ, ਤਿਸ ਕੀ ਚਿੰਤਾ ਨਾ ਹੈ, ਉਹ ਘਰ ਬਾਰੇ ਕਦੇ ਸੋਚਿਆ ਹੀ ਨਹੀਂ ਗਾ। ਅਟਲ ਅਖੰਡ ਪ੍ਰਾਣ ਸੁਖਦਾਈ, ਇੱਕ ਨਿਮਖ ਨਹੀਂ ਤੁਝ ਗਾਇਓ। ਮਹਾਰਾਜ ਫਰਮਾਉਂਦੇ ਜੋ ਅਟਲ ਹੈ ਪਰਮਾਤਮਾ ਅਤੇ ਅਖੰਡ ਹੈ ਇੱਕ ਰਸ, ਉਹ ਪਰਮੇਸ਼ਰ ਪ੍ਰਾਣਾਂ ਨੂੰ ਸੁਖ ਦੇਣ ਵਾਲਾ, ਉਹਨੂੰ ਇੱਕ ਨਿਮਖ ਮਾਤਰ ਵੀ ਤੂੰ ਗਾਉਣਾ ਨਹੀਂ ਕੀਤਾ, ਕੀਰਤਨ 'ਚ ਪਾ ਕੇ ਨਹੀਂ ਗਾਇਆ, ਵੈਸੇ ਨਹੀਂ ਗਾਇਆ, ਗਾਉਂਦਾ ਹੀ ਨਹੀਂ। ਗਾਉਂਦਾ ਉਦੋਂ ਜਦੋਂ ਖੁਸ਼ ਹੁੰਦਾ, ਖੁਸ਼ ਹੋ ਕੇ ਨਹੀਂ ਕਦੇ ਗਾਇਆ। ਇਹ ਨਹੀਂ ਕਿ ਹੁਣ ਖੁਸ਼ੀ ਨਾਲ ਆਪਾਂ ਪਰਮਾਤਮਾ ਦਾ ਕੀਰਤਨ ਕਰੀਏ, ਧੰਨਵਾਦ ਕਰੀਏ, ਉਹ ਪਰਮਾਤਮਾ ਦੇ ਜਸ ਨੂੰ ਕਦੇ ਗਾਇਨ ਹੀ ਨਹੀਂ ਕੀਤਾ ਹੈ। ਜਹਾਂ ਜਾਣਾ ਸੋ ਥਾਨ ਵਿਸਾਰਿਓ, ਇੱਕ ਨਿਮਖ ਨਹੀਂ ਮਨ ਲਾਇਓ। ਜਿਸ ਪਰਲੋਕ ਘਰ ਵਿੱਚ ਤੂੰ ਜਾਣਾ, ਉਹ ਥਾਂ ਤੈਂ ਭੁਲਾ ਹੀ ਦਿੱਤਾ, ਅਤੇ ਇੱਕ ਛਿਣ ਭਰ ਲਈ ਉਸ ਪਾਸੇ ਤੂੰ ਕਦੇ ਮਨ ਨਹੀਂ ਲਾਉਣਾ ਕੀਤਾ ਆਪਣਾ। ਜਿੱਥੇ ਜਾਏ ਤੁਦ ਵਰਤਣਾ, ਤਿਸ ਕੀ ਚਿੰਤਾ ਨਾ ਹੈ, ਤੈਨੂੰ ਹੈ ਹੀ ਨਹੀਂ ਚਿੰਤਾ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨਮਾ। ਜਿਹੜਾ ਘਰ ਛੱਡਣਾ ਸੀ ਉਹ ਮਨ 'ਚ ਪਿਆਰਾ ਲੱਗਦਾ, ਇਹ ਛੱਡ ਕੇ ਘਰ ਚਲੇ ਜਾਣਾ। ਜਿਹੜਾ ਪਰਲੋਕ ਘਰ ਆ ਉਹ ਤੈਨੂੰ ਪਿਆਰਾ ਨਹੀਂ ਲੱਗਦਾ। ਪੁੱਤਰ ਕਲੱਤਰ ਗ੍ਰਹਿ ਦੇਖ ਸਮੱਗਰੀ, ਇਸ ਹੀ ਮਹਿ ਉਰਝਾਇਓ। ਸੋ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਇਹ ਜਿਹੜਾ ਪੁੱਤਰ ਹੈ ਉਹ ਕਲੱਤਰ ਇਸਤਰੀ ਹੈ, ਪੁੱਤਰ ਦੀ ਅੱਗੇ ਕਲੱਤਰ ਇਸਤਰੀ ਨੂੰਹ ਹੈ ਜਿਹੜੀ, ਇਹਦੇ ਘਰ ਦੀ ਸਮੱਗਰੀ ਵੇਖ ਵੇਖ ਕੇ ਇਸੇ ਪਾਸੇ ਉਲਝਾਇਓ, ਪਾਪ ਪਾਸ ਰਹੇ। ਸਤਿਗੁਰੂ ਕਹਿੰਦੇ ਇਹ ਤਾਂ ਹੈ ਭਾਈ ਵਿਚਾਰ। ਹੁਣ ਦੂਜੀ ਬ੍ਰਹਮ ਵਿਚਾਰ ਇਹ ਆ, ਕਹਿੰਦੇ ਇਹਦੇ 'ਚ ਜ਼ੋਰ ਵੀ ਨਹੀਂ ਹੈ ਕਿਸੇ ਦਾ। ਜਿਤ ਕੋ ਲਾਇਓ ਤਿਤ ਹੀ ਲਾਗਾ, ਤੈਸੇ ਕਰਮ ਕਮਾਇਓ। ਇਹ ਤਾਂ ਵਾਹਿਗੁਰੂ ਨੇ ਜਾਂ ਕਰਮਾਂ ਦੇ ਹਿਸਾਬ ਨਾਲ ਜਿੱਧਰ ਕੋਈ ਲਾਇਆ ਨਾ, ਉਸੇ ਪਾਸੇ ਕੋਈ ਲੱਗ ਰਿਹਾ। ਉਵੇਂ ਹੀ ਸਭ ਕਿਸੇ ਨੇ ਕਰਮਾਂ ਨੂੰ ਕਮਾਇਆ, ਜਿਵੇਂ ਜਿਵੇਂ ਲਾ ਦਿੱਤਾ ਵਾਹਿਗੁਰੂ ਨੇ, ਕਿਸੇ ਨੂੰ ਕਿਸੇ ਕਰਮ 'ਚ ਲਾ ਤਾ, ਕਿਸੇ ਨੂੰ ਕਿਸੇ ਕਰਮ 'ਚ ਲਾ ਤਾ, ਉਹਦੀ ਪਿਛਲੀ ਕਰਨੀ ਦੇ ਹਿਸਾਬ ਨਾਲ ਲਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਉਹਨਾਂ ਨੂੰ ਪੇਠੀ ਦੇ ਦਿੱਤੀ। ਨਾਮਦੇਵ ਮੁੱਖ ਲਾਇਆ, ਭਗਤ ਨਾਮਦੇਵ ਨੂੰ ਆਪਣੇ ਮੁੱਖ ਲਾ ਲਿਆ। ਜਾਉ ਭਇਓ ਕਿਰਪਾਲ, ਤਾਂ ਸਤਿ ਸਾਧ ਸੰਗ ਪਾਇਆ, ਜਨ ਨਾਨਕ ਬ੍ਰਹਮ ਧਿਆਇਓ। ਸਤਿਗੁਰੂ ਕਥਨ ਕਰਦੇ ਆ ਭਾਈ, ਜਿਸ ਵੇਲੇ ਵਾਹਿਗੁਰੂ ਕਿਰਪਾਲੂ ਹੁੰਦੇ ਆ ਤਾਂ ਕੀ ਹੁੰਦਾ, ਉਹਦੀ ਕਿਰਪਾ ਦੀ ਨਿਸ਼ਾਨੀ, ਕਹਿੰਦੇ ਤਾਂ ਫਿਰ ਸੰਤਾਂ ਦਾ ਸੰਗ ਕਰਨਾ ਪਾਇਆ। ਤਾਂ ਮੈਂ ਸੇਵਕ ਨੇ ਬ੍ਰਹਮ ਨੂੰ ਧਿਆਉਣਾ ਕੀਤਾ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੂਪ ਗਵਾਇਓ। ਉਹਨਾਂ ਸੰਤਾਂ ਦਾ ਸੰਗ ਕਰਨਾ ਪਾਇਆ ਜਿਨ੍ਹਾਂ ਨੇ ਬ੍ਰਹਮ ਨੂੰ ਧਿਆਉਣਾ ਕੀਤਾ, ਉਹਨਾਂ ਨੇ ਵੀ ਸਾਨੂੰ ਵੀ ਨਾਲ ਲਾ ਲਿਆ। ਆ ਜਾ ਭਾਈ ਇੱਥੇ ਬਹਿ ਜਾ, ਜਿਵੇਂ ਮਾੜੇ ਕੰਮ ਵਾਲਾ ਉਹ ਮਾੜੇ ਪਾਸੇ ਲਾ ਲੈਂਦਾ। ਕੋਈ ਬੰਦਾ ਸ਼ਰਾਬੀ ਹੈ ਉਹ ਕਹਿੰਦਾ ਮੇਰੇ ਨਾਲ ਬਹਿ ਕੇ ਸ਼ਰਾਬ ਪੀ ਲੈ। ਕੋਈ ਬੰਦਾ ਕੋਈ ਮਾੜੀ ਚੀਜ਼ ਖਾਂਦਾ ਉਹ ਕਹਿੰਦਾ ਮੇਰੇ ਨਾਲ ਬਹਿ ਕੇ ਖਾ ਲੈ। ਕੋਈ ਰੋਟੀ ਖਾਂਦਾ ਉਹ ਕਹਿੰਦਾ ਆ ਜਾਓ ਰੋਟੀ ਖਾ ਲਓ। ਜਿਹਾ ਜਿਹਾ ਕੋਈ ਕਰਮ ਕਰਦਾ, ਕਹਿੰਦੇ ਸਾਧੂ ਸੰਤ ਦਾ ਕਰਮ ਇੰਨਾ ਚੰਗਾ ਜੇ ਉਹਦੇ ਕੋਲ ਜਾਣੇ ਆ। ਆ ਕਹਿੰਦੇ ਤੂੰ ਵੀ ਫੜ ਲਾ ਮਾਲਾ, ਵੀ ਆਹ ਗੁਟਕਾ ਲੈ ਲਾ, ਇੱਥੇ ਬਹਿ ਕੇ ਪੜ੍ਹ ਸੁਖਮਨੀ ਸਾਹਿਬ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਉਹਨਾਂ ਕੋਈ ਵੀ ਜਾਂਦਾ ਉਹ ਕਹਿੰਦਾ ਭਾਈ ਗੱਲਾਂ ਨਹੀਂ ਕਰਨੀਆਂ, ਆ ਸੁਖਮਨੀ ਸਾਹਿਬ ਦਾ ਪਾਠ ਕਰ। ਮਹਾਤਮਾ ਦੇ ਡਰ ਕਰਕੇ ਭੈ ਕਰਕੇ ਇਨਸਾਨ ਪਾਠ ਕਰਨ ਲੱਗ ਜਾਂਦਾ। ਮਾੜੇ ਬੰਦਿਆਂ ਕੋਲ ਬਹਿ ਕੇ ਤਾਂ ਮਾੜੀ ਹੋਈ ਖੁੱਲ੍ਹ ਮਿਲ ਜਾਂਦੀ ਫਿਰ ਬੰਦੇ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਚੰਗੇ ਕੋਲ ਜਾਓ, ਚੰਗੇ ਬਣ ਜਾਓਗੇ। ਮਾੜੇ ਬੰਦਿਆਂ ਦੀ ਸੰਗਤ ਨਾ ਕਰੋ, ਮਾੜੇ ਹੀ ਬਣ ਜਾਣਾ ਤੁਸੀਂ।